ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੰਜਾਬ ਦੇ ਇਤਿਹਾਸ ਦੇ ਇੱਕ ਬਹੁਤ ਹੀ ਕੀ ਕਹਿੰਦੇ ਆ ਅਹਿਮ ਤੇ ਨਾਜ਼ੁਕ ਦੌਰ ਦੀ ਗੱਲ ਕਰਨੀ ਹੈ। 1980ਵਿਆਂ ਦਾ ਦਹਾਕਾ
ਹਾਂਜੀ
ਤੇ ਇਸ ਦੌਰ ਦੀ ਇੱਕ ਖਾਸ ਸ਼ਖਸੀਅਤ ਤੇ ਅੱਜ ਆਪਾਂ ਡੂੰਘਾਈ 'ਚ ਵਿਚਾਰ ਕਰਾਂਗੇ, ਬਾਬਾ ਠਾਰਾ ਸਿੰਘ ਜੀ।
ਬਿਲਕੁਲ
ਸਾਡੇ ਕੋਲ ਕੁਝ ਜਾਣਕਾਰੀ ਹੈ, ਕੁਝ ਸਰੋਤ ਹਨ, ਖਾਸ ਕਰਕੇ ਇੱਕ ਦਸਤਾਵੇਜ਼ੀ ਵਿਸ਼ਲੇਸ਼ਣ ਹੈ। ਬਾਬਾ ਠਾਰਾ ਸਿੰਘ 1984 ਦੇ ਘੱਲੂਘਾਰੇ ਦਾ ਯੋਧਾ। ਇਹ ਸਰੋਤ ਉਹਨਾਂ ਦੇ ਜੀਵਨ ਤੇ ਉਸ ਵੇਲੇ ਉਹਨਾਂ ਦੀ ਕੀ ਭੂਮਿਕਾ ਸੀ ਉਸ ਬਾਰੇ ਦੱਸਦੇ ਨੇ। ਘੱਲੂਘਾਰਾ ਸ਼ਬਦ ਵੈਸੇ ਸਿੱਖ ਇਤਿਹਾਸ 'ਚ ਵੱਡੀ ਤਬਾਹੀ ਲਈ ਵਰਤਿਆ ਜਾਂਦਾ ਹੈ ਤੇ ਜੂਨ 84 ਦੀਆਂ ਘਟਨਾਵਾਂ ਨੂੰ ਕਈ ਲੋਕ ਇਸੇ ਤਰ੍ਹਾਂ ਦੇਖਦੇ ਨੇ।
ਸਹੀ ਗੱਲ ਹੈ।
ਇਹ ਸਮਾਂ ਸੀ ਜਦੋਂ ਪੰਜਾਬ ਦਾ ਮਾਹੌਲ, ਮਤਲਬ ਸਮਾਜਿਕ, ਰਾਜਨੀਤਿਕ, ਧਾਰਮਿਕ ਹਰ ਪਾਸਿਓਂ ਬਹੁਤ ਤਣਾਅ ਵਾਲਾ ਸੀ,
ਬਹੁਤ ਜ਼ਿਆਦਾ।
ਇੱਕ ਗੱਲ ਸ਼ੁਰੂ 'ਚ ਹੀ ਸਾਫ਼ ਕਰ ਦਈਏ, ਅੱਜ ਅਸੀਂ ਉਸ ਬਾਬਾ ਠਾਰਾ ਸਿੰਘ ਦੀ ਗੱਲ ਕਰ ਰਹੇ ਹਾਂ ਜੋ 20ਵੀਂ ਸਦੀ 'ਚ ਦਮਦਮੀ ਕਕਸਾਲ ਨਾਲ ਜੁੜੇ ਸਨ,
ਹਾਂਜੀ,
ਜੋ ਇੱਕ ਮੁੱਖ ਸਿੱਖ ਧਾਰਮਿਕ ਸੰਸਥਾ ਹੈ ਤੇ ਜੂਨ 84 ਦੀਆਂ ਘਟਨਾਵਾਂ 'ਚ ਸ਼ਾਮਲ ਸਨ। ਇਤਿਹਾਸ 'ਚ ਇਸ ਨਾਂ ਦੇ ਹੋਰ ਵੀ ਸ਼ਖਸ ਹੋਏ ਨੇ, ਜਿਵੇਂ 18ਵੀਂ ਸਦੀ ਦੇ ਸ਼ਹੀਦ ਭਾਈ ਤਾਰਾ ਸਿੰਘ ਵਾਂ, ਪਰ ਸਾਡਾ ਫੋਕਸ ਅੱਜ 20ਵੀਂ ਸਦੀ ਵਾਲੇ ਬਾਬਾ ਜੀ ਤੇ।
ਬਿਲਕੁਲ, ਸਾਡਾ ਮਕਸਦ ਇਹੀ ਹੈ ਕਿ ਜਿਹੜੇ ਸਰੋਤ ਸਾਡੇ ਕੋਲ ਹਨ ਉਹਨਾਂ ਦੇ ਆਧਾਰ ਤੇ ਬਾਬਾ ਠਾਰਾ ਸਿੰਘ ਜੀ ਦੇ ਸਫ਼ਰ ਨੂੰ ਸਮਝੀਏ, ਮਹਾਰਾਸ਼ਟਰ ਤੋਂ ਲੈ ਕੇ ਦਮਦਮੀ ਟਕਸਾਲ 'ਚ ਇੱਕ ਇੰਨੀ ਸਤਿਕਾਰਤ ਥਾਂ ਬਣਾਉਣ ਤੱਕ, ਤੇ ਫਿਰ ਜੂਨ 84 ਦਾ ਸਾਕਾ ਨੀਲਾ ਤਾਰਾ, ਜਿਸ ਨੂੰ ਸਰਕਾਰ ਆਪਰੇਸ਼ਨ ਬਲੂ ਸਟਾਰ ਕਹਿੰਦੀ ਹੈ, ਉਸ ਦੌਰਾਨ ਉਹਨਾਂ ਦੀ ਕੀ ਭੂਮਿਕਾ ਰਹੀ ਤੇ ਅੰਤਿਮ ਦਿਨ ਕਿਵੇਂ ਸਨ। ਸਾਕਾ ਸ਼ਬਦ ਵੀ ਸਿੱਖ ਇਤਿਹਾਸ 'ਚ ਕਿਸੇ ਵੱਡੀ, ਅਕਸਰ ਦੁਖਦਾਈ ਘਟਨਾ ਲਈ ਵਰਤਿਆ ਜਾਂਦਾ ਹੈ।
ਤਾਂ ਆਓ ਸ਼ੁਰੂ ਕਰੀਏ ਉਹਨਾਂ ਦੇ ਮੁੱਢਲੇ ਜੀਵਨ ਤੋਂ। ਸਰੋਤ ਦੱਸਦੇ ਨੇ ਕਿ ਜਨਮ 1924 'ਚ ਹੋਇਆ ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ 'ਚ, ਤੇ ਪਹਿਲਾ ਨਾਂ ਸੀ ਧਿਆਨ ਸਿੰਘ।
ਹਾਂਜੀ, ਧਿਆਨ ਸਿੰਘ। ਫਿਰ ਜ਼ਿੰਦਗੀ 'ਚ ਇੱਕ ਵੱਡਾ ਮੋੜ ਆਇਆ ਜਦੋਂ ਉਹਨਾਂ ਨੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਕਥਾ ਸੁਣੀ।
ਅੱਛਾ।
ਤੇ ਉਸ ਕਥਾ ਦਾ ਇੰਨਾ ਅਸਰ ਹੋਇਆ ਕਿ ਅੰਮ੍ਰਿਤ ਛਕਣ ਦਾ ਫੈਸਲਾ ਕਰ ਲਿਆ। ਅੰਮ੍ਰਿਤ ਛਕਣਾ ਮਤਲਬ ਖਾਲਸਾ ਪੰਥ 'ਚ ਸ਼ਾਮਿਲ ਹੋਣਾ।
ਹਾਂਜੀ।
ਤੇ ਫਿਰ ਪੰਜ ਪਿਆਰਿਆਂ ਨੇ ਉਹਨਾਂ ਦਾ ਨਾਂ ਰੱਖਿਆ ਅਵਤਾਰ ਸਿੰਘ। ਇੱਥੇ ਇੱਕ ਦਿਲਚਸਪ ਗੱਲ ਹੋਰ ਵੀ ਹੈ ਸਰੋਤਾਂ 'ਚ। ਉਹਨਾਂ ਨੇ ਆਪਣਾ ਇਹ ਨਵਾਂ ਨਾਂ ਅਵਤਾਰ ਸਿੰਘ ਆਪਣੀ ਖੱਬੀ ਬਾਂਹ 'ਤੇ ਖੁਣਵਾ ਲਿਆ ਸੀ।
ਅੱਛਾ, ਟੈਟੂ ਵਾਂਗ।
ਹਾਂ, ਸਮਝ ਲਓ। ਤੇ ਇਹ ਛੋਟੀ ਜਿਹੀ ਗੱਲ ਬਾਅਦ 'ਚ, ਮਤਲਬ ਜੂਨ 84 ਤੋਂ ਬਾਅਦ ਜਦੋਂ ਫੌਜ ਸ਼ਨਾਖਤ ਕਰ ਰਹੀ ਸੀ ਤਾਂ ਉਲਝਣ ਦਾ ਕਾਰਨ ਬਣੀ, ਕਿਉਂਕਿ ਉਹ ਤਾਂ ਲੱਭ ਰਿਹਾ ਸੀ ਠਾਰਾ ਸਿੰਘ ਨਾਂ ਦੇ ਬੰਦੇ ਨੂੰ
ਤੇ ਬਾਂਹ 'ਤੇ ਲਿਖਿਆ ਸੀ ਅਵਤਾਰ ਸਿੰਘ।
ਵਾਕਈ ਛੋਟੀਆਂ ਗੱਲਾਂ ਵੀ ਕਈ ਵਾਰ। ਖੈਰ, ਅੱਗੇ ਕੀ ਹੋਇਆ ਫਿਰ?
ਅੰਮ੍ਰਿਤ ਛਕਣ ਤੋਂ ਬਾਅਦ ਉਹ ਆ ਗਏ ਪੰਜਾਬ, ਸਿੱਧੇ ਮਹਿਤਾ ਚੌਕ ਜਿੱਥੇ ਦਮਦਮੀ ਟਕਸਾਲ ਦਾ ਮੁੱਖ ਸਥਾਨ ਹੈ, ਉੱਥੇ ਵਿਦਿਆਰਥੀ ਬਣ ਕੇ ਸ਼ਾਮਿਲ ਹੋ ਗਏ।
ਸਰੋਤ ਦੱਸਦੇ ਨੇ ਕਿ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੇਵਾ, ਨਾਮ ਸਿਮਰਨ ਤੇ ਸੰਥਿਆ ਚਲਾ ਲਿਆ। ਸੰਥਿਆ ਹੁੰਦੀ ਹੈ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ।
ਅੱਛਾ।
ਇਹ ਉਹਨਾਂ ਦੀ ਲਗਨ ਦੇਖ ਕੇ ਉਹ ਜਲਦੀ ਹੀ ਟਕਸਾਲ ਦੇ ਅਗਲੇ, ਯਾਨੀ 13ਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਬਹੁਤ ਨੇੜੇ ਹੋ ਗਏ, ਬਹੁਤ ਭਰੋਸੇ ਵਾਲੇ ਸਾਥੀ ਬਣ ਗਏ।
ਇਹ ਤਾਂ ਹੋ ਗਿਆ ਉਹਨਾਂ ਦਾ ਰੂਹਾਨੀ ਸਫ਼ਰ, ਪਰ ਆਹ ਅਵਤਾਰ ਸਿੰਘ ਤੋਂ ਠਾਰਾ ਸਿੰਘ ਨਾਂ ਕਿਵੇਂ ਪਿਆ, ਇਹਦੇ ਪਿੱਛੇ ਕੀ ਕਹਾਣੀ ਹੈ?
ਹਾਂ, ਇਹ ਵੀ ਬੜੀ ਦਿਲਚਸਪ ਗੱਲ ਹੈ। ਇਹ ਸਿਰਫ ਨਾਂ ਨਹੀਂ ਬਦਲਿਆ। ਦੇਖੋ, ਸਰੋਤ ਦੱਸਦੇ ਨੇ ਕਿ ਸੰਤ ਕਰਤਾਰ ਸਿੰਘ ਜੀ ਨਾਮ ਉਹ ਅਕਸਰ ਭਾਈ ਅਵਤਾਰ ਸਿੰਘ ਕੋਲੋਂ ਇੱਕ ਪੁਰਾਣੇ ਸਿੱਖ ਸੰਤ ਹੋਏ ਨੇ, ਬਾਬਾ ਠਾਰਾ ਸਿੰਘ ਜੀ, ਉਹਨਾਂ ਦੀਆਂ ਸਾਖੀਆਂ ਸੁਣਿਆ ਕਰਦੇ ਸਨ।
ਅੱਛਾ, ਬਾਬਾ ਠਾਰਾ ਸਿੰਘ ਜੀ?
ਹਾਂਜੀ, ਉਹਨਾਂ ਦਾ ਸਥਾਨ ਮੁੰਬਈ ਕੋਲ ਉਲਹਾਸਨਗਰ 'ਚ ਅੱਜ ਵੀ, ਤੇ ਸੰਤ ਕਰਤਾਰ ਸਿੰਘ ਜੀ ਇੰਨੇ ਪ੍ਰਭਾਵਿਤ ਹੋਏ ਭਾਈ ਅਵਤਾਰ ਸਿੰਘ ਦੇ ਸਾਖੀ ਸੁਣਾਉਣ ਦੇ ਤਰੀਕੇ ਤੋਂ ਤੇ ਬਾਬਾ ਠਾਰਾ ਸਿੰਘ ਜੀ ਦੇ ਜੀਵਨ ਤੋਂ ਕਿ ਉਹਨਾਂ ਨੇ ਭਾਈ ਅਵਤਾਰ ਸਿੰਘ ਨੂੰ ਪਿਆਰ ਨਾਲ ਹੀ ਠਾਰਾ ਸਿੰਘ ਕਹਿਣਾ ਸ਼ੁਰੂ ਕਰ ਦਿੱਤਾ।
ਅੱਛਾ।
ਹਾਂ, ਸਰੋਤਾਂ 'ਚ ਇਹ ਵੀ ਲਿਖਿਆ ਕਿ ਉਹ ਕਹਿੰਦੇ ਸਨ, ਅਵਤਾਰ ਸਿੰਘ, ਮੈਨੂੰ ਤੇਰੇ 'ਚ ਹੀ ਉਹਨਾਂ ਦਾ ਰੂਪ ਦਿਸਦਾ ਹੈ। ਸੋ ਇਹ ਨਾਂ ਉਹਨਾਂ ਦੇ ਅਧਿਆਤਮਿਕ ਕੱਦ ਦਾ ਤੇ ਸੰਤ ਜੀ ਦੇ ਪਿਆਰ ਦਾ ਸਬੂਤ ਸੀ ਇੱਕ ਤਰ੍ਹਾਂ।
ਸਮਾਂ ਸੀ ਇਹ।
ਦੇਖੋ, ਇਹ ਪੰਜਾਬ ਲਈ ਬਹੁਤ ਹੀ ਉਥਲ ਪੁਥਲ ਵਾਲਾ ਦੌਰ ਸੀ। 1978 'ਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ 'ਚ ਸਿੱਖ ਨਿਰੰਕਾਰੀ ਝੜਪ ਹੋਈ, ਉਹਦੇ 'ਚ 13 ਸਿੰਘ ਸ਼ਹੀਦ ਹੋਏ ਸਨ।
ਹਾਂਜੀ, ਉਹ ਘਟਨਾ ਤਾਂ ਬਹੁਤ ਮਸ਼ਹੂਰ ਹੈ।
ਬਹੁਤ ਸਾਰੇ ਇਤਿਹਾਸਕਾਰ ਤੇ ਸਰੋਤ ਉਸ ਘਟਨਾ ਨੂੰ ਪੰਜਾਬ 'ਚ ਖਾੜਕੂ ਲਹਿਰ ਦੇ ਉਭਾਰ ਦਾ ਇੱਕ ਮੁੱਖ ਕਾਰਨ ਮੰਨਦੇ ਨੇ। ਉਸ ਨਾਲ ਸਿੱਖਾਂ 'ਚ ਗੁੱਸਾ ਤੇ ਬੇਗਾਨਗੀ ਵਧੀ। ਇਸ ਤੋਂ ਪਹਿਲਾਂ 1977 'ਚ ਸੰਤ ਕਰਤਾਰ ਸਿੰਘ ਜੀ ਚਲਾਣਾ ਕਰ ਗਏ ਸਨ। ਉਹਨਾਂ ਤੋਂ ਬਾਅਦ ਫਿਰ ਦਮਦਮੀ ਟਕਸਾਲ ਦੀ ਅਗਵਾਈ ਮਿਲੀ ਸੰਤ ਜਰਨੈਲ ਸਿੰਘ ਜੀ ਨੂੰ, ਤੇ ਸਰੋਤ ਦੱਸਦੇ ਨੇ ਕਿ ਇਸ ਫੈਸਲੇ 'ਚ ਬਾਬਾ ਠਾਰਾ ਸਿੰਘ ਤੇ ਬਾਬਾ ਠਾਕੁਰ ਸਿੰਘ ਵਰਗੇ ਸੀਨੀਅਰ ਸਿੰਘਾਂ ਦੀ ਬਹੁਤ ਵੱਡੀ ਭੂਮਿਕਾ ਸੀ। ਇਹ ਫੈਸਲਾ ਸੰਤ ਕਰਤਾਰ ਸਿੰਘ ਜੀ ਦੀ ਮਰਜ਼ੀ ਮੁਤਾਬਿਕ ਹੀ ਹੋਇਆ ਸੀ।
ਤੇ ਜਦੋਂ ਸੰਤ ਜਰਨੈਲ ਸਿੰਘ ਜੀ ਮੁਖੀ ਬਣੇ, ਉਸ ਵੇਲੇ ਬਾਬਾ ਠਾਰਾ ਸਿੰਘ ਜੀ ਕੀ ਕਰਦੇ ਸਨ?
ਜਦੋਂ ਸੰਤ ਜਰਨੈਲ ਸਿੰਘ ਜੀ ਪ੍ਰਚਾਰ ਲਈ ਬਾਹਰ ਜਾਂਦੇ ਸਨ ਪੰਜਾਬ 'ਚ ਜਾਂ ਹੋਰ ਥਾਵਾਂ 'ਤੇ, ਤਾਂ ਸਰੋਤ ਦੱਸਦੇ ਨੇ ਕਿ ਬਾਬਾ ਠਾਰਾ ਸਿੰਘ ਮਹਿਤਾ ਚੌਂਕ 'ਚ ਟਕਸਾਲ ਦਾ ਸਾਰਾ ਪ੍ਰਬੰਧ ਦੇਖਦੇ ਸਨ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਕੰਮ, ਲੰਗਰ ਦੀ ਸੇਵਾ, ਸੰਥਿਆ ਦੀ ਪੜ੍ਹਾਈ, ਸਭ ਉਹਨਾਂ ਦੀ ਜ਼ਿੰਮੇਵਾਰੀ ਸੀ।
ਅੱਛਾ, ਮਤਲਬ ਪੂਰਾ ਪ੍ਰਬੰਧ ਸੰਭਾਲਦੇ ਸਨ।
ਹਾਂਜੀ, ਤੇ ਉਹਨਾਂ ਦਾ ਸਤਿਕਾਰ ਸਿਰਫ ਟਕਸਾਲ 'ਚ ਨਹੀਂ, ਸਾਰੀਆਂ ਸਿੱਖ ਜਥੇਬੰਦੀਆਂ 'ਚ ਬਹੁਤ ਸੀ।
ਪਰ ਇਸੇ ਦੌਰਾਨ ਹਾਲਾਤ ਹੋਰ ਵਿਗੜਦੇ ਗਏ। ਸਰਕਾਰ ਤੇ ਸੰਤ ਪਿੰਡਰਾਂ ਵਾਲਿਆਂ 'ਚ ਤਣਾਅ ਵੱਧਦਾ ਗਿਆ, ਖਾਸ ਕਰਕੇ ਹਰਿਆਣੇ 'ਚ ਚੰਦੋ ਕਲਾ ਪਿੰਡ 'ਚ, ਜਦੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਖ਼ਬਰਾਂ ਆਈਆਂ।
ਹਾਂ, ਉਸ ਨਾਲ ਤਾਂ ਮਾਹੌਲ ਬਹੁਤ ਖਰਾਬ ਹੋ ਗਿਆ ਸੀ, ਸਿੱਖ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ।
ਤੇ ਇਸੇ ਮਾਹੌਲ 'ਚ ਫਿਰ ਉਹ ਘਟਨਾ ਹੋਈ ਜਿਸਨੇ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ।
ਬਿਲਕੁਲ, ਤਰੀਕ ਸੀ 19 ਜੁਲਾਈ 1982। ਸਰੂਪਾ ਮੁਤਾਬਿਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ ਭਾਈ ਅਮਰੀਕ ਸਿੰਘ ਤੇ ਨਾਲ ਬਾਬਾ ਠਾਰਾ ਸਿੰਘ ਜੀ। ਇਹ ਦੋਵੇਂ ਕੁਝ ਪਹਿਲਾਂ ਤੋਂ ਗ੍ਰਿਫਤਾਰ ਕੀਤੇ ਸਿੰਘਾਂ ਦੇ ਕੇਸਾਂ ਲਈ ਅਦਾਲਤ ਗਏ ਸਨ
ਅੰਮ੍ਰਿਤਸਰ ਕਚਹਿਰੀ 'ਚ।
ਹਾਂਜੀ, ਜਿਵੇਂ ਹੀ ਉਹ ਕਚਹਿਰੀ ਕੰਪਲੈਕਸ 'ਚ ਪਹੁੰਚੇ, ਪੁਲਿਸ ਨੇ ਉਹਨਾਂ ਨੂੰ ਫੜ ਲਿਆ ਬਿਨਾਂ ਕੋਈ ਕਾਰਨ ਦੱਸੇ, ਬਿਨਾਂ ਕੋਈ ਵਾਰੰਟ ਦਿਖਾਏ।
ਅੱਛਾ,
ਤੇ ਇਸ ਗ੍ਰਿਫਤਾਰੀ ਨੂੰ ਸਿਰਫ ਦੋ ਬੰਦਿਆਂ ਦੀ ਗ੍ਰਿਫਤਾਰੀ ਨਹੀਂ ਸਮਝਿਆ ਗਿਆ, ਇਹ ਤਾਂ ਐਂ ਲੱਗਿਆ ਜਿਵੇਂ ਦਮਦਮੀ ਟਕਸਾਲ ਦੇ ਪ੍ਰਬੰਧਕੀ ਢਾਂਚੇ, ਬਾਬਾ ਠਾਰਾ ਸਿੰਘ ਤੇ ਉਹਦੇ ਯੂਥ ਵਿੰਗ ਭਾਈ ਅਮਰੀਕ ਸਿੰਘ ਤੇ ਸਿੱਧਾ ਹਮਲਾ ਹੋਵੇ।
ਤਾਂ ਫਿਰ ਇਹ ਗ੍ਰਿਫਤਾਰੀਆਂ ਹੀ ਧਰਮ ਯੁੱਧ ਮੋਰਚੇ ਦਾ ਫੌਰੀ ਕਾਰਨ ਬਣੀਆਂ?
ਹਾਂ, ਕਹਿ ਸਕਦੇ ਹਾਂ ਕਿ ਇਹ ਇੱਕ ਚੰਗਿਆੜੀ ਸਾਬਤ ਹੋਈ। ਮਾਹੌਲ ਤਾਂ ਪਹਿਲਾਂ ਹੀ ਬਹੁਤ ਗਰਮ ਸੀ। ਸਰੋਤ ਦੱਸਦੇ ਨੇ ਕਿ ਜਦੋਂ ਸੰਤ ਜਰਨੈਲ ਸਿੰਘ ਜੀ ਨੂੰ ਇਹ ਖ਼ਬਰ ਮਿਲੀ, ਉਹ ਬਹੁਤ ਦੁਖੀ ਹੋਏ। ਕਹਿੰਦੇ ਨੇ ਉਸ ਦਿਨ ਉਹ ਬਿਮਾਰ ਸਨ, ਗਲੂਕੋਜ਼ ਲੱਗਾ ਹੋਇਆ ਸੀ, ਪਰ ਫਿਰ ਵੀ ਉਸੇ ਦਿਨ 19 ਜੁਲਾਈ 1982 ਨੂੰ ਆਪਣੇ ਜੱਥੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਏ
ਤੇ ਉੱਥੇ ਫਿਰ ਧਰਮ ਯੁੱਧ ਮੋਰਚੇ ਦਾ ਐਲਾਨ ਹੋਇਆ।
ਸਰੋਤਾਂ ਮੁਤਾਬਿਕ ਸੰਤ ਜੀ ਨੇ ਅਰਦਾਸ ਕਰਕੇ ਸਾਫ਼ ਕਿਹਾ ਕਿ ਇਹ ਮੋਰਚਾ ਸਿਰਫ ਇਹਨਾਂ ਦੋਹਾਂ ਦੀ ਰਿਹਾਈ ਲਈ ਨਹੀਂ,
ਸਗੋਂ ਇਹਦਾ ਮਕਸਦ ਵੱਡਾ ਹੈ, ਪੂਰੇ ਖਾਲਸਾ ਪੰਥ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣਾ। ਤੇ ਕਮਾਲ ਦੀ ਗੱਲ ਇਹ ਕਿ ਜਿਹੜੀ ਕਾਰਵਾਈ ਸ਼ਾਇਦ ਲਹਿਰ ਨੂੰ ਦਬਾਉਣ ਲਈ ਕੀਤੀ ਗਈ ਸੀ, ਉਹਨੇ ਤਾਂ ਲਹਿਰ ਨੂੰ ਸਿੱਖ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਆ ਕੇ ਹੋਰ ਮਜ਼ਬੂਤ ਕਰ ਦਿੱਤਾ।
ਬਿਲਕੁਲ, ਇਹ ਇੱਕ ਬਹੁਤ ਵੱਡਾ ਮੋੜ ਸੀ। ਮੋਰਚਾ ਸ਼ੁਰੂ ਹੋ ਗਿਆ ਤੇ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਜੇਲ੍ਹ 'ਚ ਸਨ। ਉਹਨਾਂ ਦੀ ਰਿਹਾਈ ਮੋਰਚੇ ਦੀਆਂ ਮੁੱਖ ਮੰਗਾਂ 'ਚੋਂ ਇੱਕ ਸੀ। ਰਿਹਾਈ ਕਦੋਂ ਹੋਈ ਇਹਦੀ ਪੱਕੀ ਤਾਰੀਖ ਤਾਂ ਨਹੀਂ ਮਿਲਦੀ, ਪਰ ਅੰਦਾਜ਼ਾ ਇਹੀ ਹੈ ਕਿ 1983 ਦੇ ਅਖੀਰ ਜਾਂ 84 ਦੇ ਸ਼ੁਰੂ 'ਚ ਉਹ ਰਿਹਾਅ ਹੋ ਕੇ ਵਾਪਸ ਦਰਬਾਰ ਸਾਹਿਬ ਕੰਪਲੈਕਸ ਆ ਗਏ ਸਨ।
ਇਸ ਦੌਰਾਨ ਫਿਰ ਮੋਰਚਾ ਤੇਜ਼ ਹੁੰਦਾ ਗਿਆ, ਸਰਕਾਰ ਨਾਲ ਟਕਰਾਅ ਵੱਧਦਾ ਗਿਆ ਤੇ ਅਖੀਰ ਜੂਨ 84 ਦੀ ਫੌਜੀ ਕਾਰਵਾਈ ਹੋਈ। ਆਪਾਂ ਹੁਣ ਉਸ ਪਾਸੇ ਚੱਲਦੇ ਹਾਂ।
ਹਾਂ, ਜਿਵੇਂ ਜਿਵੇਂ ਹਾਲਾਤ ਵਿਗੜੇ, ਭਾਰਤ ਸਰਕਾਰ ਨੇ ਦਰਬਾਰ ਸਾਹਿਬ ਕੰਪਲੈਕਸ 'ਚੋਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਨੂੰ ਕੱਢਣ ਲਈ ਫੌਜੀ ਕਾਰਵਾਈ ਦਾ ਫੈਸਲਾ ਕਰ ਲਿਆ। ਨਾਂ ਦਿੱਤਾ ਗਿਆ ਆਪਰੇਸ਼ਨ ਬਲੂ ਸਟਾਰ। ਤੇ ਇਸ ਹਮਲੇ ਦੇ ਖਦਸ਼ੇ ਨੂੰ ਦੇਖਦਿਆਂ ਸਰੋਤ ਦੱਸਦੇ ਨੇ ਕਿ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਤੇ ਨਾਲ ਸਾਬਕਾ ਮੇਜਰ ਜਨਰਲ ਸ਼ੁਬੇਗ ਸਿੰਘ ਦੀ ਨਿਗਰਾਨੀ ਹੇਠ।
ਜਨਰਲ ਸ਼ੁਬੇਗ ਸਿੰਘ, ਜਿਨ੍ਹਾਂ ਨੂੰ ਜੰਗੀ ਰਣਨੀਤੀ ਦਾ ਮਾਹਰ ਕਿਹਾ ਜਾਂਦਾ ਸੀ।
ਹਾਂਜੀ, ਉਹਨਾਂ ਦੀ ਦੇਖ ਰੇਖ 'ਚ ਕੰਪਲੈਕਸ ਦੇ ਅੰਦਰ ਤੇ ਆਲੇ ਦੁਆਲੇ ਬਚਾਅ ਲਈ ਮੋਰਚੇ ਬਣਾਏ ਗਏ।
ਇਹਨਾਂ ਮੋਰਚਿਆਂ 'ਚ ਬਾਬਾ ਠਾਰਾ ਸਿੰਘ ਜੀ ਦੀ ਕੀ ਜ਼ਿੰਮੇਵਾਰੀ ਲਈ ਗਈ ਸੀ?
ਬਾਬਾ ਠਾਰਾ ਸਿੰਘ ਜੀ ਨੂੰ ਇੱਕ ਬਹੁਤ ਹੀ ਅਹਿਮ ਇਲਾਕੇ ਦੀ ਕਮਾਨ ਦਿੱਤੀ ਗਈ ਸੀ। ਸਰੋਤਾਂ ਮੁਤਾਬਕ ਇਹ ਕੰਪਲੈਕਸ ਦੇ ਪੂਰਵੀ ਪਾਸੇ ਦੀ ਪਹਿਲੀ ਡਿਫੈਂਸ ਲਾਈਨ ਸੀ। ਇਹਦੇ 'ਚ ਗੁਰੂ ਰਾਮਦਾਸ ਲੰਗਰ ਹਾਲ ਦੀ ਇਮਾਰਤ, ਇਤਿਹਾਸਿਕ ਰਾਮਗੜੀਆ ਬੁੰਗੇ ਤੇ ਪਾਣੀ ਵਾਲੀ ਉੱਚੀ ਟੈਂਕੀ ਸ਼ਾਮਲ ਸੀ। ਇੱਥੇ ਮਜ਼ਬੂਤ ਮੋਰਚੇ ਬਣਾਏ ਗਏ ਸਨ।
ਤੇ ਕਿੰਨੇ ਕੁ ਸਿੰਘ ਸਨ ਉਹਨਾਂ ਦੀ ਕਮਾਂਡ ਹੇਠ? ਹਥਿਆਰ ਕਿਸ ਤਰ੍ਹਾਂ ਦੇ ਸਨ?
ਚਸ਼ਮਦੀਦ ਗਵਾਹਾਂ ਦੇ ਹਵਾਲੇ ਨਾਲ ਸਰੋਤ ਦੱਸਦੇ ਨੇ ਕਿ ਲਗਭਗ 60-65 ਸਿੰਘ ਸਨ ਬਾਬਾ ਜੀ ਦੀ ਕਮਾਂਡ 'ਚ। ਹਥਿਆਰਾਂ 'ਚ LMG ਸਨ, ਯਾਨੀ ਲਾਈਟ ਮਸ਼ੀਨ ਗੰਨਾਂ।
ਅੱਛਾ।
ਨਾਲ SLR ਸਨ, ਸੈਲਫ ਲੋਡਿੰਗ ਰਾਈਫਲਾਂ, ਅਤੇ ਪੁਰਾਣੀਆਂ .303 ਰਾਈਫਲਾਂ ਵੀ ਸਨ। ਇਹ ਵੀ ਜ਼ਿਕਰ ਆਉਂਦਾ ਹੈ ਕਿ ਭਾਈ ਅਮਰੀਕ ਸਿੰਘ ਵੀ 5 ਜੂਨ ਦੀ ਸ਼ਾਮ ਤੱਕ ਇਸੇ ਮੋਰਚੇ 'ਤੇ ਬਾਬਾ ਠਾਰਾ ਸਿੰਘ ਜੀ ਦੇ ਨਾਲ ਹੀ ਸਨ।
ਤਾਂ ਫਿਰ ਲੜਾਈ ਕਿਵੇਂ ਸ਼ੁਰੂ ਹੋਈ? 4 ਜੂਨ ਨੂੰ ਸਵੇਰੇ ਜਦੋਂ ਫੌਜ ਨੇ ਲੰਗਰ ਹਾਲ ਵਾਲੇ ਪਾਸਿਓਂ ਹਮਲਾ ਕੀਤਾ, ਤਾਂ ਸਰੋਤ ਕਹਿੰਦੇ ਨੇ ਕਿ ਬਾਬਾ ਠਾਰਾ ਸਿੰਘ ਦੀ ਅਗਵਾਈ 'ਚ ਸਿੰਘਾਂ ਨੇ ਜ਼ਬਰਦਸਤ ਜਵਾਬ ਦਿੱਤਾ।
ਹਾਂਜੀ, ਕਈ ਸ਼ੁਰੂਆਤੀ ਹਮਲੇ ਨਾਕਾਮ ਕੀਤੇ ਉਹਨਾਂ ਨੇ। ਇੱਥੋਂ ਤੱਕ ਕਿ 4 ਜੂਨ ਦੀ ਰਾਤ ਨੂੰ ਜਦੋਂ ਹੈਲੀਕਾਪਟਰਾਂ ਨੇ ਕਮਾਂਡੋਜ਼ ਉਤਾਰਨ ਦੀ ਕੋਸ਼ਿਸ਼ ਕੀਤੀ ਲੰਗਰ ਹਾਲ ਦੀ ਛੱਤ 'ਤੇ।
ਅੱਛਾ, ਹੈਲੀਕਾਪਟਰਾਂ ਰਾਹੀਂ?
ਹਾਂ, ਤਾਂ ਸਰੋਤ ਕਹਿੰਦੇ ਨੇ ਕਿ ਭਾਈ ਅਮਰੀਕ ਸਿੰਘ ਨੇ LMG ਨਾਲ ਐਸੀ ਗੋਲੀਬਾਰੀ ਕੀਤੀ ਕਿ ਉਹਨਾਂ ਨੂੰ ਪਿੱਛੇ ਹਟਣਾ ਪਿਆ, ਇੱਕ ਵੀ ਕਮਾਂਡੋ ਉਤਰ ਨਹੀਂ ਸਕਿਆ। ਇਹ ਉਸ ਮੋਰਚੇ ਦੀ ਮਜ਼ਬੂਤੀ ਦੱਸਦਾ ਹੈ।
ਇਸੇ ਦੌਰਾਨ ਇੱਕ ਵਾਇਰਲੈਸ ਤੇ ਗੱਲਬਾਤ ਦਾ ਜ਼ਿਕਰ ਵੀ ਆਉਂਦਾ ਹੈ, ਬਾਬਾ ਠਾਰਾ ਸਿੰਘ ਤੇ ਸੰਤ ਜਰਨੈਲ ਸਿੰਘ ਜੀ ਵਿਚਕਾਰ। ਬੜਾ ਭਾਵੁਕ ਪ੍ਰਸੰਗ ਹੈ।
ਹਾਂ, ਸਰੋਤ 4-6 ਦਾ ਵੇਰਵਾ ਹੈ। 5 ਜੂਨ ਦੀ ਸਵੇਰ, ਅੰਮ੍ਰਿਤ ਵੇਲੇ ਦੀ ਗੱਲ, ਬਾਬਾ ਠਾਰਾ ਸਿੰਘ ਨੇ ਵਾਇਰਲੈਸ ਤੇ ਸੰਤ ਜੀ ਨੂੰ ਕਿਹਾ, ਸੰਤ ਜੀ ਭੁੱਲ ਨਾ ਜਾਣਾ ਕਿ ਤੁਸੀਂ ਖਾਲਸਾ ਪੰਥ ਨੂੰ ਗੁਲਾਮੀ ਤੋਂ ਮੁਕਤ ਕਰਾਉਣ ਦੀ ਅਰਦਾਸ ਕੀਤੀ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਵੰਸ਼ਜ ਹੋਣ ਦੇ ਨਾਤੇ ਤੁਹਾਨੂੰ ਅਰਦਾਸ ਪੂਰੀ ਕਰਨੀ ਪਵੇਗੀ। ਇਹ ਸ਼ਬਦ ਦੱਸਦੇ ਨੇ ਕਿ ਉਹ ਕਿੰਨੇ ਦ੍ਰਿੜ ਸਨ ਆਪਣੇ ਮਕਸਦ ਪ੍ਰਤੀ।
ਜਿਵੇਂ ਜਿਵੇਂ ਲੜਾਈ ਚੱਲੀ ਹੋਣੀ, ਗੋਲੀ ਸਿੱਕਾ ਤੱਕ ਘਟਿਆ ਹੀ ਹੋਣਾ।
ਬਿਲਕੁਲ, ਸਰੋਤ ਚਾਰ 'ਚ ਲਿਖਿਆ ਕਿ ਜਦੋਂ ਗੋਲਾ ਬਾਰੂਦ ਘਟ ਗਿਆ ਤਾਂ ਕੁਝ ਸਿੰਘ ਅਕਾਲ ਤਖ਼ਤ ਸਾਹਿਬ ਤੋਂ ਹੋਰ ਅਸਲਾ ਲੈ ਕੇ ਆਏ। ਜਦੋਂ ਬਾਬਾ ਜੀ ਨੇ ਉਹ ਥੋੜ੍ਹਾ ਜਿਹਾ ਅਸਲਾ ਵੰਡਿਆ ਤਾਂ ਉਹਨਾਂ ਨੇ ਕਿਹਾ, ਸਿੰਘੋ ਬਸ ਇਹੀ ਹੈ ਜੋ ਸਾਡੇ ਕੋਲ ਹੈ। ਇਸ ਤੋਂ ਉਸ ਵੇਲੇ ਦੀ ਹਾਲਤ ਦਾ ਪਤਾ ਲੱਗਦਾ।
5 ਜੂਨ ਦੀ ਰਾਤ ਤੇ 6 ਜੂਨ ਦਾ ਦਿਨ ਤਾਂ ਫਿਰ ਬਹੁਤ ਭਾਰੀ ਰਿਹਾ ਹੋਣਾ।
ਬਹੁਤ ਜ਼ਿਆਦਾ। ਸਰੋਤ ਦੱਸਦੇ ਨੇ ਕਿ ਫੌਜ ਨੇ ਟੈਂਕਾਂ ਤੇ ਤੋਪਖਾਨੇ ਦੀ ਬਹੁਤ ਵਰਤੋਂ ਕੀਤੀ। ਲੰਗਰ ਹਾਲ ਦੀ ਇਮਾਰਤ ਤੇ ਰਾਮਗੜੀਆ ਬੁੰਗਿਆਂ ਦੇ ਮੋਰਚਿਆਂ ਨੂੰ ਬਹੁਤ ਨੁਕਸਾਨ ਪਹੁੰਚਿਆ, ਲਗਭਗ ਤਬਾਹੀ ਹੋ ਗਏ।
ਅੱਛਾ।
ਇਸ ਭਾਰੀ ਬੰਬਾਰੀ ਤੋਂ ਬਾਅਦ ਬਾਬਾ 18 ਸਿੰਘ ਨਾਲ ਭਾਈ ਬੂਆ ਸਿੰਘ ਤੇ ਕੁਝ ਹੋਰ ਸਿੰਘ ਉਹ ਰਣਨੀਤੀ ਤਹਿਤ ਪਿੱਛੇ ਹਟ ਕੇ ਪ੍ਰਕਰਮਾ ਚਾ ਦੇ ਦੁਖਪੰਜਨੀ ਬੇਰੀ ਕੋਲ ਨਵਾਂ ਮੋਰਚਾ ਲਾ ਲਿਆ ਤਾਂ ਕਿ ਪੂਰਵੀ ਗੇਟ ਦੀ ਰੱਖਿਆ ਕੀਤੀ ਜਾ ਸਕੇ।
ਤੇ ਫਿਰ ਅੰਤ ਕਿਵੇਂ ਹੋਇਆ? ਕੋਈ ਚਸ਼ਮਦੀਦ ਗਵਾਹ ਹੈ ਇਸ ਦਾ?
ਹਾਂ, ਸਰੋਤ 4 'ਚ ਭਾਈ ਸੁਖਵੰਤ ਸਿੰਘ ਦਾ ਬਿਆਨ ਹੈ ਜੋ ਉਸ ਵੇਲੇ ਉੱਥੇ ਹੀ ਸਨ। ਉਹ ਦੱਸਦੇ ਨੇ ਕਿ ਬਾਬਾ 18 ਸਿੰਘ ਬਹੁਤ ਜ਼ਖਮੀ ਸਨ ਪਰ ਲੜ ਰਹੇ ਸਨ। 6 ਜੂਨ ਦੁਪਹਿਰ ਦੇ ਕਰੀਬ 12 ਵਜ ਗਏ, ਹਾਲਾਤ ਬੇਕਾਬੂ ਹੋ ਗਏ।
ਮਤਲਬ
ਨਾ ਗੋਲਾ ਬਾਰੂਦ, ਨਾ ਡਾਕਟਰੀ ਮਦਦ, ਨਾ ਕੋਈ ਹੋਰ ਆਸਰਾ। ਪੂਰੀ ਤਰ੍ਹਾਂ ਕਿਰ ਗਏ ਸਨ ਉਸ ਮੌਕੇ। ਬਾਬਾ ਜੀ ਨੇ ਕੁਝ ਨੌਜਵਾਨ ਸਿੰਘਾਂ ਨੂੰ ਕਿਹਾ ਕਿ ਉਹ ਬੰਕਰ 'ਚ ਹੀ ਰਹਿਣ ਤੇ ਆਪ 5-6 ਹੋਰ ਬਜ਼ੁਰਗ ਸਿੰਘਾਂ ਨਾਲ ਬੰਕਰ ਤੋਂ ਬਾਹਰ ਆ ਗਏ।
ਅੱਛਾ।
ਜਿਵੇਂ ਹੀ ਬਾਹਰ ਨਿਕਲੇ ਫੌਜ ਨੇ ਗੋਲੀਆਂ ਚਲਾ ਦਿੱਤੀਆਂ ਤੇ ਉਹ ਸਾਰੇ ਉੱਥੇ ਦੁੱਖ ਪੰਜਨੀ ਬੇਰੀ ਕੋਲ ਸ਼ਹੀਦ ਹੋ ਗਏ। ਭਾਈ ਸੁਖਵੰਤ ਸਿੰਘ ਦਾ ਇਹ ਬਿਆਨ ਉਹਨਾਂ ਅਫਵਾਹਾਂ ਨੂੰ ਵੀ ਰੱਦ ਕਰਦਾ ਹੈ ਕਿ ਬਾਬਾ ਜੀ ਬਚ ਕੇ ਨਿਕਲ ਗਏ ਸਨ। ਇਹ ਉਹਨਾਂ ਦੀ ਸ਼ਹਾਦਤ ਦੀ ਪੁਸ਼ਟੀ ਕਰਦਾ ਹੈ।
ਇਹ ਸਭ ਸੁਣ ਕੇ ਬਹੁਤ ਦੁੱਖ ਹੁੰਦਾ ਹੈ, ਪਰ ਇਹਨਾਂ ਘਟਨਾਵਾਂ ਨੂੰ ਸਿਰਫ ਦਰਬਾਰ ਸਾਹਿਬ ਤੱਕ ਹੀ ਨਹੀਂ ਦੇਖਣਾ ਚਾਹੀਦਾ। ਸਰੋਤ ਸਾਨੂੰ ਉਸ ਵੇਲੇ ਦੇ ਪੂਰੇ ਪੰਜਾਬ ਦੇ ਮਾਹੌਲ ਬਾਰੇ ਵੀ ਦੱਸਦੇ ਨੇ, ਖਾਸ ਕਰਕੇ ਮਨੁੱਖੀ ਅਧਿਕਾਰਾਂ ਬਾਰੇ।
ਹਾਂ, ਇਹ ਪੱਖ ਸਮਝਣਾ ਬਹੁਤ ਜ਼ਰੂਰੀ ਹੈ। ਦੇਖੋ, ਸਾਡੇ ਕੋਲ ਜਿਹੜੇ ਸਰੋਤ ਨੇ ਉਹਨਾਂ 'ਚ ਐਮਨੈਸਟੀ ਇੰਟਰਨੈਸ਼ਨਲ ਤੇ ਹਿਊਮਨ ਰਾਈਟਸ ਵਾਚ ਵਰਗੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਦਾ ਜ਼ਿਕਰ ਹੈ। ਅਧਿਕਾਰਾਂ ਦੀ ਗੰਭੀਰ ਉਲੰਘਣਾ ਦੇ ਇਲਜ਼ਾਮ ਲਾਏ ਸਨ। ਉਹਨਾਂ ਦੀਆਂ ਰਿਪੋਰਟਾਂ 'ਚ ਗੈਰ ਨਿਆਇਕ ਹੱਤਿਆਵਾਂ, ਜਬਰੀ ਗੁੰਮਸ਼ੁਦਗੀਆਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦਾ ਇੱਕ ਕਲਚਰ ਜਿਹਾ ਬਣ ਗਿਆ ਸੀ, ਮਤਲਬ ਇੰਪਿਊਨਿਟੀ। ਇਸੇ ਸੰਦਰਭ 'ਚ ਜਸਵੰਤ ਸਿੰਘ ਖਾੜਰਾ ਵੱਲੋਂ ਹਜ਼ਾਰਾਂ ਗੁਪਤ ਸੰਸਕਾਰਾਂ ਦਾ ਮਾਮਲਾ ਸਾਹਮਣੇ ਲਿਆਉਣਾ ਵੀ ਬਹੁਤ ਅਹਿਮ ਹੈ।
ਉਸ ਵੇਲੇ ਕੋਈ ਖਾਸ ਕਾਨੂੰਨ ਵੀ ਸਨ?
ਹਾਂਜੀ, ਉਸ ਦੌਰਾਨ ਟਾੜਾ ਵਰਗਾ ਕਾਨੂੰਨ ਆਇਆ ਤੇ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ FSPA ਵੀ ਪੰਜਾਬ ਤੇ ਚੰਡੀਗੜ੍ਹ 'ਚ ਲਾਗੂ ਸੀ। ਇਹਨਾਂ ਕਾਨੂੰਨਾਂ ਨੇ ਸੁਰੱਖਿਆ ਬਲਾਂ ਨੂੰ ਬਹੁਤ ਤਾਕਤਾਂ ਦਿੱਤੀਆਂ, ਜਿਸ ਦੀ ਮਨੁੱਖੀ ਅਧਿਕਾਰ ਸਮੂਹਾਂ ਨੇ ਬਹੁਤ ਆਲੋਚਨਾ ਕੀਤੀ।
ਤਾਂ ਇਹ ਸਾਰਾ ਪਿਛੋਕੜ?
ਹਾਂ, ਇਹ ਸਾਰਾ ਪਿਛੋਕੜ ਸਾਨੂੰ ਸਾਕਾ ਨੀਲਾ ਤਾਰਾ ਨੂੰ ਉਸ ਵੇਲੇ ਦੇ ਵਿਆਪਕ ਤਣਾਅ ਤੇ ਸਰਕਾਰੀ ਨੀਤੀਆਂ ਦੇ ਹਿੱਸੇ ਵਜੋਂ ਦੇਖਣ 'ਚ ਮਦਦ ਕਰਦਾ ਹੈ। ਤੇ ਅਸੀਂ ਇਹ ਜਾਣਕਾਰੀ ਮਤਲਬ ਨਿਰਪੱਖ ਹੋ ਕੇ ਜਿਵੇਂ ਸਰੋਤਾਂ 'ਚ ਉਵੇਂ ਦੱਸ ਰਹੇ ਹਾਂ।
ਬਿਲਕੁਲ, ਇਸ ਸਾਰੇ ਗੁੰਝਲਦਾਰ ਪਿਛੋਕੜ 'ਚ ਬਾਬਾ 18 ਸਿੰਘ ਜੀ ਨੂੰ ਸਿੱਖ ਭਾਈਚਾਰੇ 'ਚ ਕਿਵੇਂ ਯਾਦ ਕੀਤਾ ਜਾਂਦਾ ਹੈ? ਉਹਨਾਂ ਦੀ ਵਿਰਾਸਤ ਕੀ ਹੈ?
ਸਰੋਤਾਂ ਮੁਤਾਬਕ ਬਾਬਾ 18 ਸਿੰਘ ਜੀ ਨੂੰ ਸਿੱਖ ਭਾਈਚਾਰਾ ਤੇ ਖਾਸ ਕਰਕੇ ਪੰਥਕ ਜਥੇਬੰਦੀਆਂ ਬਹੁਤ ਸਤਿਕਾਰ ਨਾਲ ਯਾਦ ਕਰਦੀਆਂ ਹਨ। ਉਹਨਾਂ ਨੂੰ ਜੂਨ 84 ਦੇ ਕੱਲੂਘਾਰੇ ਦਾ ਇੱਕ ਮਹਾਨ ਯੋਧਾ ਤੇ ਸ਼ਹੀਦ ਮੰਨਿਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਸਮੇਤ ਕਈ ਸੰਸਥਾਵਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੰਦੀਆਂ ਹਨ।
ਹਰ ਸਾਲ ਜੂਨ ਦੇ ਪਹਿਲੇ ਹਫ਼ਤੇ ਅਕਾਲ ਤਖ਼ਤ ਸਾਹਿਬ ਦੇ ਸ਼ਹੀਦੀ ਸਮਾਗਮ ਹੁੰਦਾ ਹੈ, ਉੱਥੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ?
ਹਾਂਜੀ ਬਿਲਕੁਲ, ਉਸ ਸਮਾਗਮ ਵਿੱਚ ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਕ ਸਿੰਘ ਦੇ ਨਾਲ ਨਾਲ ਬਾਬਾ 18 ਸਿੰਘ ਜੀ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸਰੋਤਾਂ 'ਚ ਜੂਨ 2022 ਦੇ ਸਮਾਗਮ ਦਾ ਜ਼ਿਕਰ ਵੀ ਹੈ, ਜਦੋਂ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ 84 ਦੇ ਜ਼ਖਮ ਸਿੱਖਾਂ ਨੂੰ ਕਮਜ਼ੋਰ ਨਹੀਂ ਕਰਦੇ, ਸਗੋਂ ਯਾਦ ਕਰਕੇ ਕੌਮ ਹੋਰ ਤਕੜੀ ਹੁੰਦੀ ਹੈ। ਸੋ ਜੇ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਤਾਂ ਬਾਬਾ 18 ਸਿੰਘ ਜੀ ਦਾ ਸਫ਼ਰ ਬੜਾ ਅਨੋਖਾ ਹੈ। ਮਹਾਰਾਸ਼ਟਰ ਤੋਂ ਇੱਕ ਰੂਹਾਨੀ ਸ਼ਰਧਾਲੂ, ਫਿਰ ਟਕਸਾਲ ਦੇ ਪ੍ਰਬੰਧਕ ਤੇ ਅਖੀਰ 'ਚ ਦਰਬਾਰ ਸਾਹਿਬ ਦੀ ਰਾਖੀ ਲਈ ਇੱਕ ਯੋਧਾ।
ਹਾਂ, ਉਹਨਾਂ ਦਾ ਜੀਵਨ ਉਸ ਦੌਰ ਦੇ ਪੰਜਾਬ ਦੇ ਹਾਲਾਤਾਂ ਦਾ ਸ਼ੀਸ਼ਾ ਹੈ ਇੱਕ ਤਰ੍ਹਾਂ।
ਬਿਲਕੁਲ, ਇਹ ਦਿਖਾਉਂਦਾ ਹੈ ਕਿ ਕਿਵੇਂ ਇੱਕ ਬੰਦੇ ਦੀ ਨਿੱਜੀ ਰੂਹਾਨੀ ਯਾਤਰਾ ਸਮੇਂ ਦੇ ਸਮਾਜਿਕ ਤੇ ਰਾਜਨੀਤਿਕ ਖੋਲ ਦਾ ਹਿੱਸਾ ਬਣ ਜਾਂਦੀ ਹੈ। ਧਰਮ ਯੁੱਧ ਮੋਰਚੇ ਦੀ ਸ਼ੁਰੂਆਤ 'ਚ ਉਹਨਾਂ ਦੀ ਗ੍ਰਿਫਤਾਰੀ ਤੇ ਫਿਰ ਸਾਕਾ ਨੀਲਾ ਤਾਰਾ ਵੇਲੇ ਉਹਨਾਂ ਦੀ ਅਗਵਾਈ, ਇਹ ਸਭ ਉਹਨਾਂ ਨੂੰ ਸਿੱਖ ਇਤਿਹਾਸ 'ਚ ਇੱਕ ਖਾਸ ਥਾਂ ਦਿੰਦੇ ਹਨ।
ਤੇ ਚਸ਼ਮਦੀਦਾਂ ਦੇ ਬਿਆਨ ਉਹਨਾਂ ਨੂੰ ਬਹੁਤ ਹਿੰਮਤੀ ਤੇ ਸੂਝਵਾਨ ਕਮਾਂਡਰ ਦੱਸਦੇ ਨੇ, ਬਹੁਤ ਔਖੇ ਹਾਲਾਤਾਂ 'ਚ ਵੀ।
ਹਾਂਜੀ, ਉਹਨਾਂ ਦੀ ਵਿਰਾਸਤ ਜੁੜੀ ਹੈ ਸਿੱਖੀ ਦੇ ਸ਼ਹਾਦਤ ਦੇ ਸੰਕਲਪ ਨਾਲ। ਧਰਮ ਲਈ, ਇਨਸਾਫ਼ ਲਈ, ਪਵਿੱਤਰ ਥਾਵਾਂ ਦੀ ਰੱਖਿਆ ਲਈ ਸਭ ਤੋਂ ਵੱਡੀ ਕੁਰਬਾਨੀ ਦੇਣਾ।
ਉਹਨਾਂ ਦੀ ਯਾਦ ਅੱਜ ਵੀ ਸਿੱਖ ਭਾਈਚਾਰੇ ਲਈ ਚੜ੍ਹਦੀ ਕਲਾ, ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਤਾਕਤ ਤੇ ਆਪਣੀ ਪਹਿਚਾਣ ਕਾਇਮ ਰੱਖਣ ਦੀ ਪ੍ਰੇਰਣਾ ਹੈ। ਜਿਵੇਂ ਗੁਰਬਾਣੀ 'ਚ ਵੀ ਆਉਂਦਾ ਹੈ, ਸੂਰਾ ਸੋ ਪਹਿਚਾਣੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ।
ਬਿਲਕੁਲ, ਇਹ ਸ਼ਲੋਕ ਉਨ੍ਹਾਂ ਹੀ ਸੋਧਿਆਂ ਦੀ ਗੱਲ ਕਰਦਾ ਹੈ ਜੋ ਹੱਕ ਸੱਚ ਲਈ ਲੜਦੇ ਨੇ ਤੇ ਮੈਦਾਨ ਨਹੀਂ ਛੱਡਦੇ। ਬਾਬਾ ਠਾਰਾ ਸਿੰਘ ਜੀ ਨੂੰ ਇਸੇ ਪਰੰਪਰਾ 'ਚ ਦੇਖਿਆ ਜਾਂਦਾ ਹੈ।
ਅੱਜ ਦੀ ਇਸ ਸਾਰੀ ਗੱਲਬਾਤ ਤੋਂ ਬਾਅਦ ਇੱਕ ਸਵਾਲ ਜ਼ਰੂਰ ਮਨ 'ਚ ਆਉਂਦਾ, ਜਿਸ 'ਤੇ ਸੋਚਿਆ ਜਾ ਸਕਦਾ।
ਦੱਸੋ।
ਅਸੀਂ ਦੇਖਿਆ ਕਿ ਬਾਬਾ ਠਾਰਾ ਸਿੰਘ ਜੀ ਇੱਕ ਡੂੰਘੇ ਰੂਹਾਨੀ ਇਨਸਾਨ ਸਨ, ਪਰ ਹਾਲਾਤ ਨੇ ਉਹਨਾਂ ਨੂੰ ਹਥਿਆਰ ਚੁੱਕਣ ਤੇ ਰੱਖਿਆ ਦੀ ਅਗਵਾਈ ਕਰਨ ਲਈ ਮਜਬੂਰ ਕਰ ਦਿੱਤਾ। ਇੱਕ ਅਧਿਆਤਮਿਕ ਬੰਦੇ ਦਾ ਇਸ ਤਰ੍ਹਾਂ ਬਦਲਣਾ, ਇਹ ਉਸ ਖਾਸ ਦੌਰ 'ਚ ਪੰਜਾਬ ਦੇ ਲੋਕਾਂ 'ਤੇ ਕਿੰਨਾ ਦਬਾਅ ਸੀ, ਉਹਨਾਂ ਦੀਆਂ ਕੀ ਮਜਬੂਰੀਆਂ ਸਨ ਤੇ ਉਹਨਾਂ ਕੋਲ ਰਾਹ ਕਿਹੜੇ ਬੱਚੇ ਸਨ, ਇਸ ਬਾਰੇ ਕੀ ਦੱਸਦਾ?
ਹਾਂ, ਇਹ ਬਹੁਤ ਅਹਿਮ ਨੁਕਤਾ ਹੈ। ਇਸ 'ਤੇ ਸੋਚਣਾ ਉਸ ਸਮੇਂ ਨੂੰ ਹੋਰ ਗਹਿਰਾਈ ਨਾਲ ਸਮਝਣ 'ਚ ਮਦਦ ਕਰ ਸਕਦਾ।